ਲੜੀਵਾਰ ਕਥਾ ਸਤਿਗੁਰਾਂ ਦੇ ਪਾਵਨ ਸਰੂਪ ਦੀ ਆਪ ਦੀ ਸਰਵਣ ਕਰ ਰਹੇ ਹੋ। 15ਵੀਂ ਅਸ਼ਟਪਦੀ ਆਪਾਂ ਪ੍ਰਾਰੰਭ ਕੀਤੀ ਸੀ, ਜਿਸ ਦਾ ਇੱਕ ਪਦਾ ਪਿੱਛੇ ਵਿਚਾਰ ਕਰ ਚੁੱਕੇ ਹਾਂ, ਦੂਸਰਾ ਪਦਾ ਪ੍ਰਾਰੰਭ ਹੋ ਰਿਹਾ, ਸਰਵਣ ਕਰੀਏ ਜੀ।
ਰੂਪਵੰਤ ਹੋਏ ਨਾਹੀ ਮੋਹੈ।
ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਕੋਈ ਆਪਣੇ ਰੂਪ ਨਾਲ ਵੱਖ ਨਹੀਂ ਕਰ ਸਕਦਾ। ਜੇ ਕਿਸੇ ਨੂੰ ਭੁਲੇਖਾ ਹੋਵੇ ਕਿ ਮੈਂ ਬੜਾ ਸੁੰਦਰ ਹਾਂ, ਰੂਪਵੰਤ ਬੜਾ ਸੁੰਦਰ ਹੈ, ਮੇਰਾ ਰੂਪ ਬੜਾ ਸੁੰਦਰ ਹੈ, ਬੜਿਆਂ ਨੂੰ ਇਸ ਗੱਲ ਦਾ ਮਾਣ ਹੁੰਦਾ, ਹੰਕਾਰ ਹੁੰਦਾ, ਅਤੇ ਆਪਣੀ ਉਸ ਸੁੰਦਰਤਾ ਨੂੰ ਘੰਟਿਆਂ ਬੱਧੀ ਸ਼ੀਸ਼ੇ ਦੇ ਮੂਹਰੇ ਖਲੋ ਕੇ ਨਿਹਾਰਦੇ ਰਹਿੰਦੇ ਨੇ। ਪਰਮਾਣ ਗੁਰਬਾਣੀ ਨੇ ਸੋਹਣਾ ਸੁੰਦਰ ਉਹਨਾਂ ਨੂੰ ਨਹੀਂ ਮੰਨਿਆ ਜਿਹੜੇ ਕੇਵਲ ਰੂਪ ਕਰਕੇ ਸੁੰਦਰ ਨੇ। ਗੁਰਬਾਣੀ ਨੇ ਸੋਹਣੇ ਤੇ ਸੁੰਦਰ ਉਹਨਾਂ ਨੂੰ ਮੰਨਿਆ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਵਹਿ, ਉਹ ਸੁੰਦਰ ਨੇ, ਉਹ ਸੋਹਣੇ ਨੇ ਜਿਹੜੇ ਸੰਗਤ ਵਿੱਚ ਜੁੜ ਕੇ ਬੈਠਦੇ ਨੇ। ਉਹਦਾ ਭਾਵੇਂ ਬੜਾ ਸੁੰਦਰ ਹੋਵੇ, ਬੜਾ ਸੁਦੱਖਾ ਹੋਵੇ, ਰੂਪਵੰਤ ਹੋਵੇ, ਤੇ ਸਾਹਿਬ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਤਿੰਨਾਂ ਮੁੱਖ ਡਰਾਵਣੇ, ਉਹਨਾਂ ਦੇ ਮੂੰਹ ਬੜੇ ਡਰਾਉਣੇ, ਬੜੇ ਭਿਆਨਕ, ਬੜੇ ਖੌਫਨਾਕ ਨੇ, ਜਿਹੜੇ ਆਪਣੇ ਮੂੰਹ ਨਾਲ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਨਿਰੰਕਾਰ ਦਾ ਨਾਮ ਨਹੀਂ ਜਪਦੇ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੇ ਰੂਪਵਾਨ ਹੋਵੇ, ਰੂਪਵੰਤ ਦਾ ਮਤਲਬ ਰੂਪਵਾਨ, ਰੂਪ ਵਾਲਾ ਹੋ ਜਾਏ, ਪਰਮੇਸ਼ਰ ਇਹਦੇ ਰੂਪ ਨੂੰ ਵੇਖ ਕੇ ਮੋਹਿਤ ਨਹੀਂ ਹੁੰਦਾ। ਰੂਪਵੰਤ ਹੋਏ ਨਾ ਹੀ ਮੋਹ, ਇਹ ਰੂਪ ਵਾਲਾ ਹੋਵੇ ਤੇ ਪਰਮਾਤਮਾ ਮੋਹਿਤ ਨਹੀਂ ਹੋ ਜਾਂਦਾ ਕਿ ਇਹਦਾ ਰੂਪ ਵੇਖ ਕੇ ਮੋਹਿਤ ਹੋ ਜਾਏ। ਕਿਉਂ ਮੋਹਿਤ ਨਹੀਂ ਹੁੰਦਾ? ਅੱਗੇ ਸਪਸ਼ਟ ਕਰਦੇ ਹਨ,
ਪ੍ਰਭ ਕੀ ਜੋਤ ਸਗਲ ਘਟ ਸੋ ਹੈ।
ਕਿਉਂਕਿ ਮੇਰੇ ਪ੍ਰਭੂ ਦੀ ਜੋਤ ਜਿਤਨੇ ਸੰਸਾਰ ਦੇ ਜੀਵ ਨੇ ਸਾਰਿਆਂ ਵਿੱਚ ਸੋਭਨੀਕ ਹੈ। ਇਹ ਜਿਤਨੀ ਸੁੰਦਰਤਾ ਹੈ ਉਸ ਪਰਮਾਤਮਾ ਤੋਂ ਪੈਦਾ ਹੋਈ ਹੈ, ਇਸ ਕਰਕੇ ਉਹਨੇ ਆਪਣੇ ਬਣਾਏ ਹੋਏ ਸੁੰਦਰ ਵਸਤੂ ਨੂੰ ਵੇਖ ਕੇ ਕੀ ਮੋਹਿਤ ਹੋਣਾ? ਸਾਰੀ ਸੁੰਦਰਤਾ ਪੈਦਾ ਹੀ ਉਹਦੇ ਵਿੱਚੋਂ ਹੋਈ। ਜਿਤਨੀ ਸੁੰਦਰਤਾ ਹੈ ਉਹ ਸਾਰੀ ਸੁੰਦਰਤਾ ਉਸ ਨਿਰੰਕਾਰ ਤੋਂ ਤਾਂ ਪੈਦਾ ਹੋਈ ਹੈ, ਉਹ ਆਪ ਸਾਰਿਆਂ ਵਿੱਚ ਵਿਆਪਕ ਹੈ। ਤੇ ਜੇ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਰਿਆਂ ਵਿੱਚ ਵਿਆਪਕ ਹੈ ਤਾਂ ਫਿਰ ਕਿਸ ਨੂੰ ਵੇਖ ਕੇ ਮੋਹਿਤ ਹੋਵੇ, ਕਿਸ ਨੂੰ ਵੇਖ ਕੇ ਮੋਹਿਤ ਹੋਵੇ? ਇਸ ਕਰਕੇ ਗਰੀਬ ਨਵਾਜ ਦਇਆਨਿਧ ਪਾਤਸ਼ਾਹ ਕਹਿੰਦੇ ਆਪਣੇ ਸੁੰਦਰ ਸਰੂਪ ਦਾ ਵੀ ਤੂੰ ਮਾਣ ਨਾ ਕਰੀ, ਅਹੰਕਾਰ ਨਾ ਕਰੀ, ਕਿਉਂਕਿ ਕੇਵਲ ਬਾਹਰੀ ਸਰੀਰ ਦੀ ਸੁੰਦਰਤਾ ਨੂੰ ਵੇਖ ਕੇ ਪਰਮਾਤਮਾ ਨੇ ਤੇਰੇ ਤੇ ਮੋਹਿਤ ਨਹੀਂ ਹੋਣਾ, ਤੇਰੇ ਵੱਲ ਆਕਰਸ਼ਿਤ ਨਹੀਂ ਹੋਣਾ, ਤੇਰੇ ਵੱਲ ਖਿੱਚਿਆ ਨਹੀਂ ਜਾਣਾ। ਕਿਉਂਕਿ ਜਿਤਨੀ ਸੁੰਦਰਤਾ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਈ ਹੈ, ਔਰ ਉਹ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਸਾਰੇ ਘਟਾਂ ਵਿੱਚ ਸ਼ੋਭਨੀਕ ਹੈ, ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਰਮੀ ਹੋਈ ਹੈ। ਸਭ ਤੋਂ ਸੁੰਦਰ ਕਾਮਦੇਵ ਨੂੰ ਮੰਨਿਆ, ਕਾਮਦੇਵ ਜਿਹੜਾ ਕਹਿੰਦੇ ਸਭ ਤੋਂ ਸੁੰਦਰ, ਔਰ ਐਸੇ ਕਰੋੜਾਂ ਕਾਮਦੇਵ ਪਰਮੇਸ਼ਰ ਦੇ ਇੱਕ ਹੁਕਮ ਦੇ ਵਿੱਚ ਪੈਦਾ ਹੋ ਜਾਂਦੇ ਨੇ, ਉਹਦੇ ਇੱਕ ਫੁਰਨੇ ਵਿੱਚ ਪੈਦਾ ਹੋ ਜਾਂਦੇ ਨੇ, ਇਸ ਕਰਕੇ ਉਹਦੇ ਤੋਂ ਅਧਿਕ ਸੁੰਦਰ ਕੋਈ ਨਹੀਂ, ਕੋਈ ਨਹੀਂ। ਮਹਾਂ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਜਦੋਂ ਸਤਿਗੁਰਾਂ ਦੇ ਸਰੂਪ ਦੀ ਸੁੰਦਰਤਾ ਦਾ ਵਰਣਨ ਕਰਦੇ ਨੇ, ਚਾਹੇ ਗੁਰੂ ਨਾਨਕ ਪਾਤਸ਼ਾਹ ਚਾਹੇ ਦਸਵੇਂ ਪਾਤਸ਼ਾਹ ਦੇ ਸਰੂਪ ਦੀ ਸੁੰਦਰਤਾ, ਉਹ ਲਿਖਦੇ ਕਹਿੰਦੇ ਕਰੋੜਾਂ ਕਾਮਦੇਵ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਨਾਖੂਨ ਦੀ ਸੁੰਦਰਤਾ ਦੇ ਬਰਾਬਰ ਵੀ ਨਹੀਂ ਹੈ। ਇਤਨੀ ਸੁੰਦਰਤਾ ਸਤਿਗੁਰਾਂ ਦੇ ਚਰਨਾਂ ਦੇ ਇੱਕ ਨਾਖੂਨ ਵਿੱਚ ਹੈ ਕਿ ਕਰੋੜਾਂ ਕਾਮਦੇਵ ਉਹਦੇ ਬਰਾਬਰ ਆਪਣੀ ਸੁੰਦਰਤਾ ਲੈ ਕੇ ਆ ਜਾਣ, ਨਹੀਂ ਪੁੱਜ ਸਕਦੇ, ਬਰਾਬਰ ਨਹੀਂ ਹੋ ਸਕਦੇ। ਚੰਦਰਮਾ ਬੜਾ ਸੁੰਦਰ ਕਿਹਾ ਜਾਂਦਾ, ਪਰ ਮੇਰੇ ਸਤਿਗੁਰਾਂ ਦੀ ਸੁੰਦਰਤਾ ਦੇ ਸਾਹਮਣੇ ਉਹ ਚੰਦਰਮਾ ਨਿਸ਼ਕਲੰਕ ਹੋ ਕੇ ਵੀ ਆ ਜਾਵੇ ਤਾਂ ਵੀ ਨਹੀਂ ਬਰਾਬਰ ਪੁੱਜ ਸਕਦਾ ਹੋ ਸਕਦਾ। ਪਰਮੇਸ਼ਰ ਸੁੰਦਰ ਸਰੂਪ ਹੈ, ਪਰ ਬਹੁਤ ਹੀ ਸੁੰਦਰ ਸਰੂਪ ਹੈ। ਇਸ ਕਰਕੇ ਉਹ ਦੁਨੀਆਂ ਦੇ ਜੀਵਾਂ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਨਹੀਂ ਹੁੰਦਾ, ਕਿਉਂਕਿ ਸਾਰੇ ਘਟਾਂ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਸ਼ੋਭਨੀਕ ਹੁੰਦੀ ਹੈ, ਸਾਰਿਆਂ ਵਿੱਚ ਉਸ ਦੀ ਜੋਤ ਵਸੀ ਹੋਈ ਹੈ।
ਧਨਵੰਤਾ ਹੋਏ ਕਿਆ ਕੋ ਗਰਬ ਹੈ,
ਹਾਂ ਜੇ ਕੋਈ ਧਨਵਾਨ ਹੋ ਜਾਏ, ਧਨਵੰਤਾ ਧਨ ਵਾਲਾ ਹੋ ਜਾਏ, ਜਿਹਦੇ ਕੋਲ ਰੁਪਈਆ ਪੈਸਾ ਦੁਨੀਆਂ ਦਾ ਬੜਾ ਹੋਵੇ, ਉਹ ਕਾਹਦਾ ਗਰਬ ਕਰਦਾ, ਕਾਹਦਾ ਹੰਕਾਰ ਕਰਦਾ, ਪਰਮੇਸ਼ਰ ਦੇ ਸਾਹਮਣੇ ਕੀ ਆ ਉਹ, ਕੀ ਆ ਉਸ ਨਿਰੰਕਾਰ ਦੇ ਸਾਹਮਣੇ ਕੀ ਹੈ। ਖਰਬਾਪਤੀ ਹੋ ਜਾਏ, ਖਰਬਾਪਤੀ ਤੋਂ ਬਾਅਦ ਅਸੰਖ ਨੀਲ, ਪਤਾ ਨਹੀਂ ਕਿੰਨਾ ਕੁ ਰੁਪਈਆ ਪੈਸਾ ਹੋਵੇ, ਉਹਦੇ ਕੋਲ ਗਿਣਤੀ ਨਾ ਹੋਵੇ, ਕਿਤਨਾ ਧਨ ਹੋਵੇ ਤੇ ਕਿਆ ਕੋ ਗਰਬ ਹੈ, ਕੀ ਕੋਈ ਗਰਬ ਕਰੇਗਾ ਉਸ ਧਨ ਦਾ, ਕੀ ਹੰਕਾਰ ਕਰੇਗਾ, ਕਿਉਂ ਅੱਗੇ ਕਹਿੰਦੇ ਹਨ
ਜਾਂ ਸਭ ਕੁਛ ਤਿਸ ਕਾ ਦੀਆ ਦਰਬ ਹੈ,
ਕਿ ਜੇ ਪ੍ਰਮਾਤਮਾ ਨੇ ਇਹ ਸਾਰਾ ਧਨ ਉਹਨੇ ਹੀ ਦਿੱਤਾ ਨਿਰੰਕਾਰ ਨੇ, ਉਹਦੇ ਸਾਹਮਣੇ ਕੀ ਹੰਕਾਰ ਹੈ ਇਹਦਾ। ਧਨ ਵਾਲਾ ਹੋ ਜਾਏ, ਧਨਵਾਨ ਹੋ ਜਾਏ, ਦਿੱਤਾ ਤਾਂ ਪਰਮੇਸ਼ਰ ਨੇ ਹੈ ਨਾ, ਜੇ ਉਸੇ ਦੇ ਦਿੱਤੇ ਹੋਏ ਧਨ ਨੂੰ ਪ੍ਰਾਪਤ ਕਰਕੇ ਉਹਦੇ ਸਾਹਮਣੇ ਹੈਂਕੜ ਨਾਲ ਆਖੇ ਮੈਂ ਧਨਵਾਨ, ਤੇ ਕਹਿੰਦੇ ਇਹਦਾ ਹੰਕਾਰ ਕੀ ਕਰਦਾ। ਆਮ ਤੁਸੀਂ ਸਮਾਜ ਵਿੱਚ ਵੀ ਤੁਹਾਨੂੰ ਕੋਈ ਚੀਜ਼ ਦੇ ਦੇਵੇ, ਕੋਈ ਵਸਤੂ ਉੱਦਾਂ ਦਾਨ ਕਰ ਦੇਵੇ ਬਈ ਲਾ ਆਹ ਵਸਤੂ ਤੇਰੀ, ਤੇ ਤੁਸੀਂ ਉਹਦੇ ਕੋਲੋਂ ਹੀ ਦਾਨ ਲੈ ਕੇ ਮੁੜ ਕੇ ਉਹਦੇ 'ਤੇ ਹੀ ਹੰਕਾਰ ਵਿਖਾਓ, ਮੇਰੇ ਕੋਲ ਇਹ ਵਸਤੂ ਵੇਖ ਕੇ ਤੁਸੀਂ ਲਿੱਜਤ ਨਾ ਹੋਵੋਗੇ, ਸ਼ਰਮਿੰਦਾ ਨਾ ਹੋਵੋਗੇ, ਸ਼ਰਮਸਾਰ ਨਾ ਹੋਵੋਗੇ, ਵੀ ਜਿਹਨੇ ਵਸਤੂ ਦਿੱਤੀ ਆ ਉਹਦੇ ਅੱਗੇ ਮੈਂ ਹੰਕਾਰ ਕਰ ਰਿਹਾ, ਅਸੀਂ ਕਦੇ ਉਹਦੇ ਸਾਹਮਣੇ ਆਪਣੀ ਹਉਮੈ ਜ਼ਾਹਰ ਨਹੀਂ ਕਰਦੇ, ਆ ਦੂਜੇ ਅੱਗੇ ਭਵੇਂ ਕਰੀ ਜਾਈਏ, ਪਰ ਜਿਹਨੇ ਉਹ ਵਸਤੂ ਦਾਨ ਦਿੱਤੀ ਹੈ ਉਹਦੇ ਸਾਹਮਣੇ ਹਉਮੈ ਪ੍ਰਗਟ ਨਹੀਂ ਕਰ ਸਕਦਾ, ਤੇ ਫਿਰ ਪਰਮੇਸ਼ੁਰ ਅੱਗੇ ਕਿਉਂ ਆਪਣੀ ਹਉਮੈ ਨੂੰ ਸਾਬਤ ਕਰਦੇ ਹਾਂ। ਧਨ ਪ੍ਰਾਪਤ ਕਰਕੇ ਫਿਰ ਉਹ ਧਨ ਵਿੱਚੋਂ ਕੁਝ ਹਿੱਸਾ ਦਾਨ ਕਰਕੇ ਗੁਰੂ ਘਰ ਵਿੱਚ ਜਾਂ ਧਰਮ ਸਥਾਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਸੇਵਾ ਕਰਾਉਣ ਤੋਂ ਬਾਅਦ ਫਿਰ ਆਪਣੀ ਹਉਮੈ ਤੇ ਹੈਂਕੜ ਨੂੰ ਸਾਬਤ ਕਿਉਂ ਕਰਦਾ, ਆਹ ਚੀਜ਼ ਗੁਰਦੁਆਰੇ ਮੈਂ ਦਿੱਤੀ, ਆਹ ਚੀਜ਼ ਇਸ ਧਰਮ ਸਥਾਨ ਤੇ ਮੈਂ ਲਵਾਈ। ਮਹਾਰਾਜ ਕਹਿੰਦੇ ਕਾਹਦਾ ਹੰਕਾਰ ਕਰਦਾ, ਲਈ ਕਿੱਥੋਂ ਸੀ ਤੂੰ, ਇਹ ਵਸਤੂ ਤੈਨੂੰ ਮਿਲੀ ਕਿੱਥੋਂ ਸੀ। ਮਹਾਂਪੁਰਖ ਕਿਹਾ ਕਰਦੇ ਸਨ, ਹੇ ਪ੍ਰਭੂ ਤੇਰੇ ਦਿੱਤੇ ਵਿੱਚੋਂ ਦਿੱਤਾ ਤੇ ਕੀ ਦਿੱਤਾ, ਫਿਰ ਮੈਂ ਕੀ ਦਿੱਤਾ, ਤੇਰੇ ਦਿੱਤੇ ਵਿੱਚੋਂ ਦਿੱਤਾ ਤੇ ਮੈਂ ਕੀ ਦਿੱਤਾ। ਫਕੀਰ ਦਾਨ ਕਰਦਾ ਹੈ ਪਰ ਅੱਖਾਂ ਨੀਵੀਆਂ, ਉਹ ਕਹਿੰਦੇ ਵੀ ਤੂੰ ਆਪਣੇ ਨੇਤਰ ਨੀਵੇਂ ਕਰਕੇ ਕਿਉਂ ਰੱਖਦਾ, ਹਰ ਵੇਲੇ ਦਾਨ ਕਰਦਾ, ਤੈਨੂੰ ਤਾਂ ਫਕਰ ਨਾਲ ਛਾਤੀ ਚੌੜੀ ਕਰਕੇ ਬਹਿਣਾ ਚਾਹੀਦਾ। ਉਹ ਰੋ ਪਿਆ, ਉਹਦੀਆਂ ਅੱਖਾਂ ਭਰ ਆਈਆਂ, ਕਹਿੰਦੇ ਲੋਕ ਮੈਨੂੰ ਦਾਤਾ ਕਹਿੰਦੇ ਨੇ, ਮੈਂ ਇਸ ਕਰਕੇ ਸ਼ਰਮਿੰਦਾ ਹੋ ਕੇ ਅੱਖਾਂ ਝੁਕਾ ਲੈਣਾ ਕਿ ਮੇਰੇ ਤਾਂ ਸਿਰਫ ਹੱਥ ਨੇ, ਦੇਣ ਵਾਲਾ ਦਾਤਾ ਤਾਂ ਕੋਈ ਹੋਰ ਹੈ, ਜਾਂ ਤੇ ਨੀਚੇ ਨੈਣ, ਇਸ ਕਰਕੇ ਮੇਰੀਆਂ ਅੱਖਾਂ ਨੀਵੀਆਂ। ਸਾਹਿਬ ਕਹਿਣ ਲੱਗੇ, ਜੇ ਸਾਰਾ ਧਨ ਉਸੇ ਦਾ ਦਿੱਤਾ ਹੋਇਆ ਤੇ ਕੋਈ ਧਨਵਾਨ ਹੋ ਕੇ ਕਾਹਦਾ ਹੰਕਾਰ ਕਰਦਾ, ਕਾਹਦੀ ਹਉਮੈ, ਕਾਹਦੀ ਹੰਕਾਰ, ਜਾਂ ਸਭ ਕੁਝ ਉਸੇ ਦਾ ਦਿੱਤਾ। ਇਸ ਕਰਕੇ ਕਦੇ ਵੀ ਦਾਨ ਪੁੰਨ ਕਰਨ ਤੋਂ ਬਾਅਦ ਵੀ ਆਪਣੇ ਹਿਰਦੇ ਚ ਹਉਮੈ ਤੇ ਹੰਕਾਰ ਦੀ ਬਿਰਤੀ ਨਹੀਂ ਰੱਖਣੀ ਚਾਹੀਦੀ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਜਾ ਸਭ ਕਿਸ ਤਿਸ ਕਾ ਦੀਆ ਦਰਬ ਹੈ, ਜਾਂ ਸਭ ਕੁਝ ਇਹ ਧਨ ਰੁਪਈਆ ਪੈਸਾ ਜਿਤਨੀ ਸੰਪਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਿੱਤੀ ਹੋਈ ਹੈ।
ਅਤ ਸੂਰਾ ਜੈ ਕਉ ਕਹਾਵੇ।
ਮਹਾਰਾਜ ਜੀ ਕਹਿੰਦੇ ਜੇ ਕੋਈ ਅਤ ਦਾ ਸੂਰਾ ਕਹਾਵੇ, ਸੂਰਮਾ, ਭਾਈ ਜੀ ਮੈਂ ਬੜਾ ਵੱਡਾ ਸੂਰਮਾ, ਮੇਰੇ ਚ ਬੜਾ ਬਲ ਹੈ, ਬੜੀ ਤਾਕਤ ਹੈ, ਮੈਂ ਤਾਂ ਵੱਡਿਆਂ ਵੱਡੇ ਖੱਬੀ ਖਾਨਾ ਨੂੰ ਆਪਣੇ ਗਿੱਟਿਆਂ ਥੱਲੇ ਗੋਡਿਆਂ ਥੱਲੇ ਲਤਾੜ ਕੇ ਮਿੱਧ ਕੇ ਮਸਲ ਕੇ ਰੱਖਦੇ ਆ, ਇੰਨਾ ਬਲ ਹੈ ਮੇਰੇ ਸਰੀਰ ਚ, ਇੰਨੀ ਤਾਕਤ ਹੈ, ਇੰਨਾ ਤਾਣ ਹੈ। ਕਈਆਂ ਨੂੰ ਇਹ ਵੀ ਬੜਾ ਮਾਣ ਹੁੰਦਾ ਕਿ ਮੇਰੇ ਜਿਹਾ ਸੂਰਮਾ ਕੋਈ ਨੀ, ਮੇਰੇ ਜਿਹਾ ਦਲੇਰ ਕੋਈ ਨੀ, ਮੇਰੇ ਜਿਹਾ ਬਹਾਦਰ ਕੋਈ ਨੀ। ਸਾਹਿਬ ਕਹਿੰਦੇ ਜੇ ਤੂੰ ਅੱਤ ਦਾ ਸੂਰਾ ਵੀ ਕਹਾਣ ਲੱਗ ਪੈ, ਅੱਤ ਸੂਰਾ ਜੇ ਕੋਊ ਕਹਾਵੇ, ਕੋਈ ਆਪਣੇ ਆਪ ਨੂੰ ਅੱਤ ਦਾ ਸੂਰਮਾ ਕਹਾਵੇ, ਅਤੀ ਸੂਰਮਾ ਕਹਾਵੇ ਕਿ ਮੈਂ ਅੱਤ ਰਥੀ ਸੂਰਮਾ, ਬੜਾ ਵੱਡਾ ਸੂਰਮਾ ਹਾਂ, ਬੜਾ ਵੱਡਾ ਬਹਾਦਰ ਹਾਂ, ਤੇ ਕਹਿੰਦੇ ਇਤਨਾ ਸੂਰਮਾ ਕਹਾਉਣ ਵਾਲਿਆ ਸੁਣ,
ਪ੍ਰਭ ਕੀ ਕਲਾ ਬਿਨਾ ਕਹਿਤਾਵੇ।
ਪਰਮਾਤਮਾ ਦੀ ਸ਼ਕਤੀ ਤੋਂ ਬਿਨਾ, ਪਰਮੇਸ਼ਰ ਦੀ ਜਿਹੜੀ ਕਲਾ ਹੈ, ਕਲਾ ਨਾਮ ਇੱਥੇ ਸ਼ਕਤੀ ਦਾ ਹੈ, ਉਹਦੀ ਦਿੱਤੀ ਹੋਈ ਸ਼ਕਤੀ ਤੋਂ ਬਿਨਾ ਤੂੰ ਆਪਣੇ ਕਦਮ ਨਹੀਂ ਪੁੱਟ ਸਕਦਾ, ਦੌੜਨਾ ਤਾਂ ਇੱਕ ਪਾਸੇ ਰਿਹਾ, ਕਿੱਥੇ ਦੌੜੇਗਾ, ਕਿੱਥੇ ਭੱਜੇਗਾ ਉਹਦੀ ਸ਼ਕਤੀ ਤੋਂ ਬਿਨਾ। ਜੇ ਤੇਰੇ ਚ ਤਾਣ ਵੀ ਹੈ, ਤੂੰ ਸੂਰਮਾ ਵੀ ਹੈ, ਤੇ ਪਰਮਾਤਮਾ ਨੇ ਤੈਨੂੰ ਇਹ ਤਾਣ ਦਿੱਤਾ ਹੈ ਨਾ, ਪਰਮੇਸ਼ਰ ਦਾ ਦਿੱਤਾ ਹੋਇਆ ਹੀ ਤਾਣ ਹੈ ਤੇਰੇ ਵਿੱਚ, ਉਹਦਾ ਦਿੱਤਾ ਹੋਇਆ ਹੀ ਬਲ ਹੈ, ਤੇ ਜੇ ਉਹ ਤੈਨੂੰ ਕਲਾ ਹੀ ਨਾ ਦਿੰਦਾ, ਬਲ ਹੀ ਨਾ ਦਿੰਦਾ, ਤੇ ਕਿੱਥੇ ਦੌੜਦਾ, ਕਿੱਥੇ ਭੱਜਦਾ, ਕਿੱਥੇ ਨੱਠਦਾ। ਇਸ ਕਰਕੇ ਪਰਮੇਸ਼ਰ ਦੀ ਕਲਾ ਸਮਝ, ਜੇ ਤੇਰੇ ਕੋਲ ਬਲ ਵੀ ਹੈ ਨਾ, ਤਾਂ ਇਹ ਸਮਝ ਕੇ ਹੇ ਪ੍ਰਭੂ ਤੇਰਾ ਤਾਣ ਹੈ, ਤੇਰਾ ਜੋਰ। ਕਲਗੀਧਰ ਕਹਿੰਦੇ ਹੇ ਪ੍ਰਭੂ ਤੇਰਾ ਜੋਰ, ਤੇਰੇ ਜੋਰ ਨਾਲ, ਤੇਰੇ ਤਾਣ ਨਾਲ ਮੈਂ ਇਹ ਕਹਿਣ ਲੱਗਾ, ਮੈਨੂੰ ਜੋਰ ਹੀ ਤੇਰਾ ਹੈ, ਮੈਨੂੰ ਤਾਣ ਹੀ ਤੇਰਾ ਹੈ, ਮੈਨੂੰ ਬਲ ਹੀ ਤੇਰਾ ਹੈ, ਤੇਰੇ ਬਿਨਾਂ ਮੇਰਾ ਕੋਈ ਤਾਣ ਨਹੀਂ, ਕੋਈ ਬਲ ਨਹੀਂ, ਕੋਈ ਜੋਰ ਨਹੀਂ। ਗਰੀਬ ਨਵਾਜ ਦਇਆ ਨਿਧ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖਾ, ਇਹ ਸਮਝ ਲੈ ਕਿ ਪਰਮੇਸ਼ਰ ਦੀ ਦਿੱਤੀ ਕਲਾ ਤੋਂ ਬਿਨਾਂ ਤੂੰ ਕਿੱਥੇ ਦੌੜੇ। ਪ੍ਰਭ ਕੀ ਕਲਾ, ਪ੍ਰਭੂ ਦੀ ਕਲਾ ਬਿਨਾਂ ਕਹਿ ਧਾਵੈ, ਕਿੱਥੇ ਦੌੜੇਗਾ, ਧਾਵੈ ਨਾਮ ਹੈ ਦੌੜਨ ਦਾ, ਭੱਜਣ ਦਾ, ਨੱਠਣ ਦਾ, ਕਿੱਥੇ ਦੌੜ ਕੇ ਜਾਏਗਾ, ਕਿੱਥੇ ਨੱਠ ਕੇ ਜਾਏਗਾ, ਪਰਮੇਸ਼ਰ ਦਾ ਤਾਂ। ਭਾਈ ਬਚਿੱਤਰ ਸਿੰਘ ਜੀ ਸਤਿਗੁਰਾਂ ਦੇ ਸਨਮੁਖ ਆਏ, ਬਚਿੱਤਰ ਸਿੰਘ ਆਹ ਸਾਹਮਣੇ ਹਾਥੀ ਆਉਂਦਾ, ਬੜਾ ਝੂਲਦਾ ਹੋਇਆ, ਮਸਤ ਹਾਥੀ, ਖੂਨੀ ਹਾਥੀ, ਲੜੇਗਾ ਇਹਦੇ ਨਾਲ। ਮਹਾਰਾਜ ਮੇਰੇ ਚ ਕੀ ਤਾਣ ਹੈ, ਮੇਰੇ ਚ ਕੀ ਤਾਕਤ ਹੈ, ਮੈਂ ਲੜ ਸਕਾਂ, ਇਹ ਭਾਈ ਬਚਿੱਤਰ ਸਿੰਘ ਦਾ ਜਵਾਬ। ਪਰ ਹਾਂ, ਜੇ ਤੁਸੀਂ ਸਿਰ ਤੇ ਹੱਥ ਰੱਖਦੇ ਹੋ, ਥਾਪੜਾ ਰੱਖਦੇ ਹੋ, ਮਹਾਰਾਜ ਇਹ ਹਾਥੀ ਤਾਂ ਕੀ ਹੈ, ਮੈਂ ਜਿਹੜਾ ਇੰਦਰ ਦਾ ਹਾਥੀ ਹੈ ਨਾ ਐਰਾਵਤ, ਉਹਦੇ ਨਾਲ ਵੀ ਲੜਨ ਨੂੰ ਤਿਆਰ ਹਾਂ, ਇੰਦਰ ਦੇ ਹਾਥੀ ਐਰਾਵਤ ਨਾਲ ਵੀ ਲੜਨ ਵਾਸਤੇ ਤਿਆਰ ਹਾਂ, ਇਹ ਤਾਂ ਕੁਝ ਵੀ ਨਹੀਂ। ਤੇ ਸਾਹਿਬ ਜੀ ਨੇ ਜਦੋਂ ਸਿਰ ਤੇ ਹੱਥ ਰੱਖਿਆ, ਪਹਿਲਾਂ ਕਹਿੰਦੇ ਵੇਖ ਕੀ ਹੈ, ਕਹਿੰਦੇ ਜੀ ਹਾਥੀ, ਸਿਰ ਤੇ ਹੱਥ ਰੱਖਿਆ, ਕਹਿੰਦੇ ਹੁਣ ਕੀ ਦਿਸਦਾ, ਕਹਿੰਦੇ ਮਹਾਰਾਜ ਹੁਣ ਤਾਂ ਛੋਟਾ ਜਿਹਾ ਕੱਟਾ ਬੱਚਾ ਹੀ ਦਿਸਦਾ, ਜਾਂਦੇ ਹੀ ਮਾਰ ਮੁਕਾਉਣਾ। ਗੁਰੂ ਸਾਹਿਬ ਦਾ ਤਾਣ ਸੀ, ਸੇਵਕ ਨੂੰ ਆਪਣੇ ਪ੍ਰਭੂ ਦਾ ਤਾਣ ਹੈ, ਆਪਣੇ ਮਾਲਕ ਦਾ ਤਾਣ ਹੈ। ਅਗਰ ਕੋਈ ਮਾਣ ਕਰਦਾ ਆਪਣੇ ਤਾਣ ਤੇ ਬਲ ਤੇ, ਆਪਣਾ ਸੂਰਮਤਾਈ ਤੇ, ਕਿ ਮੈਂ ਬੜਾ ਅੱਤ ਸੂਰਮਾ, ਅਤਿ ਸੂਰਮਾ ਹੈ, ਮਹਾਰਾਜ ਜੀ ਕਹਿੰਦੇ ਸੱਜਣਾ ਫਿਰ ਇਹ ਮਾਣ ਛੱਡ ਦੇ, ਕਿਉਂਕਿ ਪ੍ਰਭੂ ਦੀ ਸ਼ਕਤੀ ਤੋਂ ਬਿਨਾਂ ਤੂੰ ਕਿੱਥੇ ਦੌੜੇਗਾ, ਕਿੱਥੇ ਭੱਜੇਗਾ।
ਜੇ ਕੋ ਹੋਏ ਬਹਿ ਦਾਤਾਰ,
ਜੇ ਕੋਈ ਦਾਤਾਰ ਬਣ ਕੇ ਬਹਿ ਜੇ, ਮੈਂ ਦਾਤਾ ਹਾਂ, ਮੈਂ ਦਾਨ ਕਰ ਰਿਹਾ, ਬਣ ਜਾਂਦੇ ਨੇ ਨਾ ਲੋਕ ਆਪ ਹੀ ਦਾਤੇ ਬਣ ਜਾਂਦੇ, ਮੈਂ ਦਾਤਾ ਹਾਂ, ਮੈਂ ਦਾਤਾਰ ਹਾਂ, ਤੇ ਜੇ ਕੋਈ ਦਾਨ ਪੁੰਨ ਕਰਕੇ ਦਾਤਾਰ ਬਣ ਬੈਠੇ,
ਤਿਸਦੇ ਕਦੇ ਨਾ ਜਾਣੇ ਗਵਾਰ।
ਕਹਿੰਦੇ ਉਹ ਗਵਾਰ ਪੁਰਸ਼ ਨੂੰ, ਪਰਮਾਤਮਾ ਨੂੰ ਗਵਾਰ ਸਮਝਦਾ ਜਿਹੜਾ ਉਸ ਦੇਣਹਾਰ ਦਾ ਤਾਰ ਨੂੰ ਨਹੀਂ ਜਾਣਦਾ। ਜਿਸ ਦੇਣਹਾਰ ਤਿਸ ਦੇਣਹਾਰ ਜਾਣੈ ਗਵਾਰ, ਉਹ ਗਵਾਰ ਪੁਰਸ਼ ਉਸ ਤਿਸ ਵਾਹਿਗੁਰੂ ਪਰਮਾਤਮਾ ਨੂੰ ਜਿਹੜਾ ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ, ਦਾਤਾਰ ਅਸਲ ਵਿੱਚ ਦਾਤ ਹੈ, ਉਹਨੂੰ ਨਹੀਂ ਜਾਣਦਾ ਤੇ ਆਪ ਆਪਣੇ ਆਪ ਨੂੰ ਦਾਤਾਰ ਮੰਨੀ ਬੈਠਾ। ਇਹੋ ਜਿਹਾ ਜਿਹੜਾ ਬੰਦਾ ਉਹ ਮੂਰਖ ਹੈ, ਗਵਾਰ। ਗਵਾਰ ਦਾ ਮਤਲਬ ਮੂਰਖ, ਗਾਵਾਰ ਮੂਰਖ ਹੈ, ਉਹ ਮਹਾਮੂਰਖ ਹੈ।
ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ,
ਜਿਸ ਤੇ ਗੁਰੂ ਦੀ ਕਿਰਪਾ ਹੋ ਜੇ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਹੋ ਜੇ ਤੇ ਅੰਦਰੋਂ ਹਉਮੈ ਦਾ ਰੋਗ ਟੁੱਟ ਜਾਏ। ਟੁੱਟੇ ਹੋ ਰੋਗ, ਹਉਮੈ ਰੋਗ ਹੈ ਨਾ, ਹਉਮੈ ਦੀਰਘ ਰੋਗ ਹੈ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰੋਂ ਹਉਮੈ ਦਾ ਰੋਗ ਟੁੱਟ ਜਾਏ, ਉੱਤੇ ਹਉਮੈ ਹੀ ਤੋੜਦੇ ਆ ਰਹੇ ਨੇ ਨਾ ਸਾਰੇ ਸ਼ਬਦ ਵਿੱਚ, ਹਉਮੈ ਨਾ ਕਰ, ਹਉਮੈ ਛੱਡ ਦੇ, ਰੂਪ ਦੀ ਹਉਮੈ ਨਾ ਕਰ, ਧਨ ਦੀ ਹਉਮੈ ਹਉਮੈ ਨਾ ਕਰ, ਬਲ ਦਾ ਹੰਕਾਰ ਨਾ ਕਰ, ਦਾਤਾਂ ਦੇਣ ਵਾਲੇ ਦਾਨੀ ਸੁਭਾਅ ਦਾ ਹੰਕਾਰ ਨਾ ਕਰ। ਤੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਹਉਮੈ ਟੁੱਟਦੀ, ਆਪਣੇ ਆਪ ਹੀ ਹਉਮੈ ਜਾਂਦੀ ਵੀ ਨਹੀਂ। ਕਈ ਤਾਂ ਇਹ ਵੀ ਸੁਣੇ ਜਾਂਦੇ ਨੇ, ਕਹਿੰਦੇ ਜੀ ਮੈਂ ਤਾਂ ਕਦੇ ਮਾਣ ਹੀ ਨਹੀਂ ਕੀਤਾ, ਜੀ ਮੈਂ ਤਾਂ ਕਦੇ ਮਾਣ ਹੀ ਨਹੀਂ ਕੀਤਾ। ਇਹ ਵੀ ਇੱਕ ਪ੍ਰਕਾਰ ਦਾ ਮਾਣ ਹੀ ਹੈ ਕਿ ਮੈਂ ਕਦੇ ਮਾਣ ਨਹੀਂ ਕੀਤਾ। ਬੜੇ ਬੰਦੇ ਕਈ ਮਿਲਦੇ ਨੇ, ਕਹਿੰਦੇ ਨੇ, ਕਹਿੰਦੇ ਜੀ ਮੈਂ ਕਦੇ ਇਸ ਗੱਲ ਦਾ ਮਾਣ ਹੀ ਨਹੀਂ ਕੀਤਾ, ਮੇਰੇ ਕੋਲ ਆ ਚੀਜ਼ ਹੈ, ਮੈਂ ਕਦੇ ਇਹਦਾ ਹੰਕਾਰ ਹੀ ਨਹੀਂ ਕੀਤਾ। ਇਹ ਵੀ ਇੱਕ ਹੰਕਾਰ ਹੀ ਹੈ ਕਿ ਮੈਂ ਇਹਦਾ ਹੰਕਾਰ ਨਹੀਂ ਕੀਤਾ। ਹੋਰ ਸੂਖਸ਼ਮ ਹੋ ਗਿਆ, ਹੋਰ ਬਰੀਕ ਹੋ ਗਿਆ। ਗੁਰੂ ਦੀ ਕਿਰਪਾ ਹੋਵੇ ਤੇ ਹਉਮੈ ਟੁੱਟਦੀ ਹੈ ਗੁਰੂ ਦੀ ਦਇਆ ਨਾਲ। ਹਾਂਜੀ,
ਨਾਨਕ ਸੋ ਜਨ ਸਦਾ ਅਰੋਗ,
ਜਿਹਦੇ ਤੇ ਗੁਰੂ ਦੀ ਕਿਰਪਾ ਨਾਲ ਹਉਮੈ ਦਾ ਰੋਗ ਜਿਹਦਾ ਅੰਦਰੋਂ ਟੁੱਟ ਜਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਜਨ ਸਦਾ ਵਾਸਤੇ ਅਰੋਗ ਹੋ ਜਾਂਦਾ ਹੈ, ਉਹਨੂੰ ਕੋਈ ਰੋਗ ਨਹੀਂ ਰਹਿੰਦਾ, ਉਹ ਫਿਰ ਸਦਾ ਵਾਸਤੇ ਅਰੋਗ ਹੋ ਜਾਂਦਾ ਹੈ, ਰੋਗ ਰਹਿਤ ਹੋ ਜਾਂਦਾ ਹੈ। ਕਿਉਂਕਿ ਜਿੱਥੇ ਹਉਮੈ ਰੋਗ ਆ ਜਾਏ ਨਾ, ਉੱਥੇ ਸਾਰੇ ਰੋਗ ਆ ਜਾਂਦੇ ਨੇ। ਜਿੱਥੇ ਹੰਕਾਰ ਆ ਜਾਏ ਉੱਥੇ ਈਰਖਾ ਵੀ ਆ ਜਾਂਦੀ ਹੈ, ਉੱਥੇ ਦੁਵੈਸ਼ ਵੀ ਆ ਜਾਂਦੀ ਹੈ, ਸਾਰੇ ਰੋਗ ਆ ਪਹੁੰਚਦੇ ਨੇ ਉੱਥੇ। ਤੇ ਜੇ ਹਉਮੈ ਹੀ ਟੁੱਟ ਜਾਏ ਤੇ ਫਿਰ ਕੋਈ ਰੋਗ ਨਹੀਂ ਰਹਿੰਦਾ, ਸਾਰੇ ਰੋਗ ਉਹਨਾਂ ਦੇ ਅੰਦਰੋਂ ਨਿਵਿਰਤ ਹੋ ਜਾਂਦੇ ਨੇ। ਸਹਿਬ ਤਰਸ ਕਰਨ ਕਿਰਪਾ ਕਰਨ, ਇਹ ਪਵਿੱਤਰ ਪਾਵਨ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਵਾਹਿਗੁਰੂ ਵਾਹਿਗੁਰੂ।